ਇਹਦੇ ਅੰਦਰ ਇਹ ਅਸ਼ਟਪਦੀ ਵਰਤਦੀ ਪਈ ਹੈ, ਸਾਡੀ ਰਸਨਾ ਤੇ ਕੇਵਲ ਵਰਤਦੀ ਏ। ਭਾਈ ਕਨ੍ਹਈਏ ਦੇ ਰੋਮ ਰੋਮ ਵਿਚ ਰਚ ਗਈ ਹੈ ਕਿ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਅਵਰ ਨਾ ਪੇਖੈ, ਇੱਕ ਗੁਰੂ ਤੋਂ ਬਿਨਾਂ, ਰੱਬ ਤੋਂ ਬਿਨਾਂ ਦੂਜਾ ਇਹਨੂੰ ਦਿਸਦਾ ਨਹੀਂ ਪਿਆ, ਇਹ ਬ੍ਰਹਮ ਗਿਆਨੀ ਦੇ ਲੱਛਣ ਨੇ। ਗੁਰੂ ਕੇ ਸਿੱਖੋ, ਹਜ਼ੂਰ ਨੇ ਫਰਮਾਇਆ ਕਿ ਪੰਜਾਂ ਤੱਤਾਂ ਦਾ ਸਰੀਰ ਬਣਿਆ। ਭਾਈ ਕਨ੍ਹਈਏ ਨੇ ਪੰਜਾਂ ਤੱਤਾਂ ਦੀ ਰਹਿਤ ਜੀਣੀ ਸ਼ੁਰੂ ਕਰ ਦਿੱਤੀ। ਇਹਨਾਂ ਸ਼ਬਦਾਂ ਨੂੰ ਟੇਕ ਕੇ ਥੋੜਾ ਜਿਹਾ ਸੁਣਿਓ, ਮੈਂ ਇਸ ਗੱਲ ਨੂੰ ਐਕਸਪਲੇਨ ਕਰ ਲਈ ਕਿ ਭਾਈ ਸਾਹਿਬ ਨੂੰ ਹਰ ਇੱਕ ਦੇ ਅੰਦਰ ਸਾਈ ਗੁਰੂ ਨਾਨਕ ਦੀ ਜੋਤ ਗੁਰੂ ਗੋਬਿੰਦ ਸਿੰਘ ਪੈ ਦਿਸਦੇ ਨੇ ਕਿ ਹਰ ਇੱਕ ਦੇ ਅੰਦਰ ਤੂੰ ਹੈ। ਹਜ਼ੂਰ ਨੇ ਕਿਹਾ ਇਹਨੇ ਪੰਜਾਂ ਤੱਤਾਂ ਦੀ ਰਹਿਤ ਧਾਰਨ ਕਰ ਲਈ। ਮਹਾਰਾਜ ਪੰਜਾਂ ਤੱਤਾਂ ਦੀ ਰਹਿਤ ਕੀ? ਕਹਿਣ ਲੱਗੇ ਕਬੀਰ ਸਾਹਿਬ ਦੇ ਬਚਨ ਪੜੇ ਜੇ ਕਿ ਅਪ ਤੇਜ ਬਾਏ ਪ੍ਰਿਥਮੀ ਆਕਾਸ਼ਾਂ ਗੌੜੀ ਰਾਗ, ਐਸੀ ਰਹਿਤ ਰਹੂ ਹਰ ਪਾਸਾਂ। ਇਹਨੇ ਜਲ ਤੋਂ ਮਰਿਆਦਾ ਲੈ ਲਈਏ, ਇਹਦੇ ਕੋਲ ਜਲ ਵਾਲੀ ਰੀਤ ਹੈ, ਇਹਦੇ ਕੋਲ ਪਵਨ ਵਾਲੀ ਰੀਤ ਹੈ, ਇਹਦੇ ਕੋਲ ਅੱਗ ਵਾਲੀ ਰੀਤ ਹੈ, ਇਹਦੇ ਕੋਲ ਮਿੱਟੀ ਵਾਲੀ ਰੀਤ ਹੈ, ਇਹਦੇ ਕੋਲ ਆਕਾਸ਼ ਤੱਤ ਵਾਲੀ ਰੀਤ ਹੈ। ਸਿੱਖ ਪੁੱਛਦੇ ਨੇ ਦਾਤਾ ਕਿ ਪੰਜਾਂ ਤੱਤਾਂ ਦੀ ਰਹਿਤ ਵਿੱਚ ਕਿਵੇਂ? ਹਜ਼ੂਰ ਨੇ ਕਿਹਾ ਪੜੋ ਕਿ ਜਿਹੜਾ ਜਲ ਹੈ ਉਹ ਕਦੀ ਵੀ ਮੈਲਾ ਨਹੀਂ ਹੁੰਦਾ, ਉਹ ਲੋਕਾਂ ਦੀ ਮੈਲ ਉਤਾਰ ਕੇ ਪਰਤ ਕੇ ਫਿਰ ਨਿਰਮਲ ਹੈ, ਤੇ ਜਿਹਨੂੰ ਹਰ ਥਾਂ ਤੇ ਸਾਈ ਦਿਸਣ ਲੱਗ ਪਏ ਉਹ ਇੰਨਾ ਕੁ ਨਿਰਮਲ ਹੋ ਗਿਆ ਹੈ ਕਿ ਭਾਈ ਕਨ੍ਹਈਆ ਕਰੋੜਾਂ ਲੋਕਾਂ ਦੀ ਮੈਲ ਨੂੰ ਧੋ ਕੇ ਉਹਨਾਂ ਮੈਲਿਆਂ ਵਿੱਚ ਰਹਿ ਕੇ ਫਿਰ ਵੀ ਨਿਰਮਲ ਦਾ ਨਿਰਮਲ ਹੀ ਹੈ। ਹਜ਼ੂਰ ਦਾ ਬਚਨ ਹੈ ਕਿ ਮੈਂ ਪੰਜ ਤੱਤਾਂ ਦਾ ਇੱਕ ਇੱਕ ਪ੍ਰਮਾਣ ਆਪ ਨਾਲ ਦੇ ਕੇ ਅੱਗੇ ਚੱਲਣਾ। ਅਪ ਤੇਜ ਬਾਏ ਪ੍ਰਿਥਮੀ ਆਕਾਸ਼ਾਂ, ਐਸੀ ਰਹਿਤ ਰਹੂ ਹਰ ਪਾਸਾਂ। ਪਹਿਲੀ ਗੱਲ, ਪਾਣੀ ਦਾ ਇਹ ਗੁਣ ਹੈ, ਪਾਣੀ ਦੇ ਇਹ ਮਰਿਆਦਾ ਹੈ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲੱਗੇ ਜਲਾ। ਕਦੀ ਪਾਣੀ ਨੂੰ ਮੈਲ ਲੱਗਦੀ ਏ? ਅਸੀਂ ਦੇਖਾਂਗੇ ਆਪਣਿਆਂ ਵਿੱਚੋਂ ਦੁਸ਼ਮਣ, ਪਰ ਚੇਤੇ ਰੱਖਿਓ ਬ੍ਰਹਮ ਗਿਆਨੀ ਦੁਸ਼ਮਣਾਂ ਵਿੱਚੋਂ ਵੀ ਆਪਣੇ ਦੇਖੇਗਾ। ਹਕੀਕਤ ਹੈ, ਬਾਬਾ ਫਰੀਦ ਜੀ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਜਦੋਂ ਤੇਰੇ ਘਰ ਕੋਈ ਸੱਜਣ ਆਵੇ ਉਹਨੂੰ ਬਿਠਾਉਣ ਵਾਸਤੇ ਤੂੰ ਧਰਤੀ ਨੂੰ ਪੱਧਰਿਆ ਕਰਨਾ, ਉੱਚੀ ਨੀਵੀਂ ਥਾਂ ਮਿਟਾ ਕੇ ਤੂੰ ਸਮ ਥਾਂ ਬਰਾਬਰ ਕਰਨਾ। ਕਹਿੰਦੇ ਨੇ ਜੇ ਕਿਸੇ ਬਾਹਰੋਂ ਆਏ ਮਹਿਮਾਨ ਦੀ ਮੰਜੀ ਡਾਹਣੀ ਏ ਉਹਦੇ ਲਈ ਥਾਂ ਬਰਾਬਰ ਚਾਹੀਦੀ ਏ, ਉਹ ਜਿਹਦੇ ਅੰਦਰ ਮੇਰੇ ਸੱਜਣ ਪਰਮਾਤਮਾ ਨੇ ਬਹਿਣਾ ਉਹਦੇ ਲਈ ਅੰਦਰ ਸਮ ਦ੍ਰਿਸ਼ਟੀ ਦੀ ਥਾਂ ਚਾਹੀਦੀ ਹੈ। ਭਾਈ ਸਾਹਿਬ ਦਾ ਪਹਿਲਾ ਗੁਣ ਇਹ ਵੇ ਕਿ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲੱਗੇ ਜਲਾ, ਪਾਣੀ ਮੈਲ ਉਤਾਰ ਕੇ ਫਿਰ ਨਿਰਮਲ। ਤੇ ਭਾਈ ਸਾਹਿਬ ਇਹਨਾਂ ਮਲੀਨ ਬਿਰਤੀ ਵਾਲੇ ਜਿਹੜੇ ਹਜ਼ੂਰ ਉੱਤੇ ਜ਼ੁਲਮ ਕਰਨ ਆਏ ਨੇ ਉਹਨਾਂ ਨੂੰ ਪਾਣੀ ਪਿਆ ਪਿਆ ਕੇ ਮਾਨੋ ਨਿਰਮਲ ਕਰਕੇ ਇਹਨਾਂ ਦੀ ਮੈਲ ਧੋ ਕੇ ਫਿਰ ਨਿਰਮਲ ਦੇ ਨਿਰਮਲ। ਦੂਸਰਾ ਗੁਣ ਇਹਨਾਂ ਨੇ ਲਿਆ ਅਗਨ ਕੋਲੋਂ, ਅਪ ਤੇਜ। ਦੇਖੋ ਇਹਨਾਂ ਨੇ ਗੁਣ ਲਿਆ ਅੱਗ ਤੋਂ। ਅੱਗ ਦਾ ਗੁਣ ਕੀ ਸੀ? ਕਹਿਣ ਲੱਗੇ ਬ੍ਰਹਮ ਗਿਆਨੀ ਕਾ ਇਹ ਹੈ ਗੁਨਾਓ, ਨਾਨਕ ਜਿਉ ਪਾਵਕ ਕਾ ਸਹਿ ਸੁਭਾਅ। ਹੁਣ ਅੱਗ ਕੋਲ ਕੋਈ ਆ ਜਾਏ ਉਹ ਕਦੀ ਵਿਤਕਰਾ ਕਰਦੀ ਏ ਕਿ ਮੈਂ ਤੈਨੂੰ ਸੇਕ ਨਹੀਂ ਦੇਣਾ? ਅੱਗ ਕਦੀ ਕਹਿੰਦੀ ਏ ਮੈਂ ਤੇਰੀ ਮੈਲ ਨਹੀਂ ਸਾੜਨੀ? ਅੱਗ ਦੇ ਕੋਲ ਕੋਈ ਵੀ ਆ ਜਾਏ ਸਾਰੀ ਮੈਲ ਵੀ ਸੋਨੇ ਦੀ ਸਾੜ ਕੇ ਸ਼ੁੱਧ ਕਰਦੀ ਏ, ਜਿਹੜਾ ਨੇੜੇ ਆ ਜਾਏ ਉਹਨੂੰ ਨਿੱਘ ਦਿੰਦੀ ਏ। ਭਾਈ ਕਨ੍ਹਈਆ ਤਾਂ ਅੱਗ ਦੀ ਤਰ੍ਹਾਂ, ਇਹਦੇ ਨੇੜੇ ਜਿਹੜਾ ਵੀ ਆ ਗਿਆ ਉਹਨੂੰ ਪ੍ਰੇਮ ਦਾ ਨਿੱਘ ਇਹਨਾਂ ਨੇ ਦੇਣਾ ਹੀ ਦੇਣਾ ਹੈ। ਤੀਜਾ ਗੁਣ ਇਹਨਾਂ ਨੇ ਲਿਆ ਹੈ ਹਵਾ ਕੋਲੋਂ। ਮਹਾਰਾਜ ਹਵਾ ਕੋਲੋਂ ਗੁਣ ਕੀ ਲਿਆ? ਹਜ਼ੂਰ ਨੇ ਨਾਲ ਹੀ ਬਚਨ ਕਹਿ ਦਿੱਤੇ, ਕਹਿਣ ਲੱਗੇ ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ। ਹਵਾ ਅਮੀਰਾਂ ਤੇ ਗਰੀਬਾਂ ਨੂੰ ਸਾਰਿਆਂ ਨੂੰ ਇੱਕਾ ਜਿਹਾ ਸੁੱਖ ਦਿੰਦੀ ਏ। ਤੇ ਭਾਈ ਸਾਹਿਬ, ਭਾਈ ਕਨ੍ਹਈਆ ਜੀ, ਇਹ ਤਾਂ ਬ੍ਰਹਮ ਗਿਆਨੀ ਹਵਾ ਦੀ ਤਰ੍ਹਾਂ ਸਾਰਿਆਂ ਨੂੰ ਸਕੂਨ ਪੈ ਦਿੰਦੇ ਨੇ। ਚੌਥਾ ਪ੍ਰਮਾਣ ਲਿਆ, ਕਹਿਣ ਲੱਗੇ ਭਾਈ ਕਨ੍ਹਈਆ ਜੀ ਤਾਂ ਧਰਤੀ ਦੀ ਤਰ੍ਹਾਂ ਨੇ, ਕੋਈ ਇਹਨਾਂ ਨੂੰ ਮਾੜਾ ਕਹਿ ਦੇਗਾ ਤਾਂ ਵੀ ਉਹਦੇ ਮੂੰਹ ਵਿੱਚ ਪਾਣੀ ਪਾਣਗੇ, ਕੋਈ ਇਹਨਾਂ ਨੂੰ ਭੜਾ ਕਹਿ ਦੇਗਾ ਤਾਂ ਵੀ ਪਾਣੀ ਪਾਣਗੇ। ਜੇ ਤੁਸੀਂ ਦੋਸ਼ ਲਾ ਦਿੱਤਾ ਕਿ ਭਾਈ ਕਨ੍ਹਈਆ ਵਿਕਿਆ ਹੈ, ਇਹ ਤੁਹਾਡੀਆਂ ਗੱਲਾਂ ਸੁਣ ਕੇ ਵੀ ਪਾਣੀ ਮੂੰਹ ਵਿੱਚ ਪਾਉਂਦਾ ਹੈ, ਤੇ ਜੇ ਅਸੀਂ ਸ਼ਾਬਾਸ਼ ਦੇ ਦਿੱਤੀ ਇਹਨੇ ਪਾਣੀ ਫਿਰ ਵੀ ਪਾਣਾ, ਕਿਉਂਕਿ ਧਰਤੀ ਨੂੰ ਕੋਈ ਪੱਟ ਲਏ ਤੇ ਧਰਤੀ ਕਲਪਦੀ ਨਹੀਂ। ਪੱਟਣ ਵਾਲੇ ਨੂੰ ਇਹ ਨਹੀਂ ਕਹਿੰਦੀ ਕਿ ਅੱਜ ਤੋਂ ਬਾਅਦ ਮੈਂ ਤੈਨੂੰ ਅਨਾਜ ਨਹੀਂ ਦੇਣਾ, ਤੇ ਜੇ ਧਰਤੀ ਉੱਤੇ ਕੋਈ ਚੰਦਨ ਦਾ ਲੇਪਣ ਕਰਦਾ ਤੇ ਉਹਦੀ ਖੁਸ਼ਾਮਦ ਨਹੀਂ ਕਰਦੀ। ਕਹਿਣ ਲੱਗੇ ਬ੍ਰਹਮ ਗਿਆਨੀ ਕਹਿ ਧੀਰਜ ਏਕ ਜਿਉਂ ਬਸਦਾ ਕੋਉ ਖੋਦੈ ਕੋਉ ਚੰਦਨ ਲੇਪ। ਪੰਜਵਾਂ ਗੁਣ ਭਾਈ ਕਨਈਏ ਵਿੱਚ ਆਕਾਸ਼ ਵਾਲਾ ਆ ਗਿਆ। ਮੈਂ ਬੇਨਤੀ ਕਰਨਾ ਪਿਆ, ਆਕਾਸ਼ ਸਰਬ ਵਿਆਪਕ ਹੈ, ਜੇ ਟੇਢਾ ਘੜਾ ਹੋਵੇ ਆਕਾਸ਼ ਕਦੀ ਟੇਢਾ ਨਹੀਂ ਹੁੰਦਾ। ਟੇਢੇ ਮੇਢੇ ਘੜਿਆਂ ਵਿੱਚ ਵੀ ਆਕਾਸ਼ ਉਸੇ ਤਰ੍ਹਾਂ ਹੈ। ਤੇ ਭਾਈ ਸਾਹਿਬ ਭਾਈ ਕਨਈਆ ਜੀ, ਜਿਵੇਂ ਆਕਾਸ਼ ਸਾਰਿਆਂ ਨੂੰ ਆਪਣੇ ਕਲਾਵੇ ਵਿੱਚ ਲਈ ਬੈਠਾ ਹੈ। ਕਹਿਣ ਲੱਗੇ ਪਿਆਰਿਓ, ਇਸੇ ਤਰ੍ਹਾਂ ਭਾਈ ਕਨਈਏ ਦਾ ਹਿਰਦਾ ਆਕਾਸ਼ ਦੀ ਤਰ੍ਹਾਂ ਵਿਸ਼ਾਲ ਹੋ ਗਿਆ ਹੈ। ਇਹਦੀ ਧਰਮਸ਼ਾਲਾ ਵਿੱਚ ਕੋਈ ਤੁਰਕ ਆਵੇ, ਕੋਈ ਹਿੰਦੂ ਆਵੇ, ਕੋਈ ਅਰਬੀ ਆਵੇ, ਕੋਈ ਫਰਾਂਸੀਸੀ ਆਵੇ, ਕੋਈ ਬੰਗਾਲੀ ਆਵੇ, ਕੋਈ ਹਿੰਦਵੀ ਆਵੇ, ਇਹ ਤਾਂ ਅਸਮਾਨ ਦੀ ਤਰ੍ਹਾਂ ਸਾਰਿਆਂ ਨੂੰ ਆਪਣੇ ਗਲੇ ਨਾਲ ਆਪਣੇ ਕਲਾਵੇ ਵਿੱਚ ਲੈ ਲਏਗਾ। ਸਾਹਿਬ ਨੇ ਬਚਨ ਕੀਤੇ, ਕਹਿਣ ਲੱਗੇ ਬ੍ਰਹਮ ਗਿਆਨੀ ਕਹਿ ਮਨ ਪ੍ਰਗਾਸ ਜੈਸੇ ਧਰ ਉਪਰ ਆਕਾਸ਼। ਜਿਵੇਂ ਆਕਾਸ਼ ਸਾਰੀ ਧਰਤੀ ਨੂੰ ਕਲਾਵੇ ਵਿੱਚ ਲਾਈ ਬੈਠਾ, ਬ੍ਰਹਮ ਗਿਆਨੀ ਭਾਈ ਸਾਹਿਬ ਭਾਈ ਕਨਈਆ ਜੀ ਸਾਰਿਆਂ ਨੂੰ ਆਪਣੇ ਕਲਾਵੇ ਵਿੱਚ ਲਈ ਬੈਠੇ ਨੇ। ਹਜ਼ੂਰ ਕਿਰਪਾਲੂ ਦੀਆਂ ਰਹਿਮਤਾਂ ਨਾਲ ਨਿਵਾਜੇ ਗਏ। ਇਸ ਮਾਸ਼ਕੀ ਨੇ ਡਿੱਗੇ ਹੋਏ ਦੁਸ਼ਮਨਾਂ ਦੇ ਮੂੰਹ ਨੂੰ ਹੱਥ ਲਾ ਕੇ ਪਾਣੀ ਪਿਲਾਏ। ਅੱਜ ਤੁਰੇ ਨੇ ਮਲਮ ਤੇ ਡੱਬੀ ਮਿਲੀ, ਤੇ ਪਿਛਲੇ ਸਾਲ ਪੂਰਾ 300 ਸਾਲ ਹੋ ਗਏ ਸਨ ਭਾਈ ਸਾਹਿਬ ਨੂੰ ਡੱਬੀ ਤੇ ਮਲਮ ਦਿੱਤਿਆਂ। ਸਮਾਗਮ ਬੜੇ ਹੋਏ, ਪਰ ਅੱਜ ਮੈਨੂੰ ਪ੍ਰਸੰਨਤਾ ਹੈ ਕਿ ਮੈਂ ਆਪ ਸੰਗਤ ਨਾਲ ਇਸ ਮਹਾਨ ਸਿੱਖ ਦੇ ਜੀਵਨ ਦੇ ਕੋਈ ਸਮਾਚਾਰ ਸਾਂਝੇ ਕਰ ਰਿਹਾ। ਹੁਣ ਮਸ਼ਕ ਚੁੱਕੀ, ਜਦੋਂ ਕੋਈ ਡਿੱਗਾ ਪਹਿਲਾਂ ਉਹਨੂੰ ਪਾਣੀ ਪਿਲਾਇਆ। ਪਾਣੀ ਪੀਣ ਤੋਂ ਬਾਅਦ ਦੇਖਿਆ ਜਦੋਂ ਉਹਦੇ ਸਰੀਰ ਵਿੱਚੋਂ ਖੂਨ ਪਿਆ ਨਿਕਲਦਾ, ਮਸ਼ਕ ਨੂੰ ਕੋਲ ਰੱਖ ਕੇ ਕਹਿਣ ਲੱਗੇ, ਲਿਆ ਮੈਂ ਤੇਰੇ ਜ਼ਖਮ ਨੂੰ ਸਾਫ ਕਰਨਾ ਵਾ। ਦੁਸ਼ਮਨ ਕਹਿੰਦਾ ਹੈ ਕਿ ਅੱਗੇ ਤੂੰ ਪਾਣੀ ਪਿਲਾਉਂਦਾ ਸੈਂ, ਖੈ ਗੁਰੂ ਕਾ ਸਿੱਖ, ਤੇ ਹੁਣ ਮਲਮ ਨਾਲ ਤੂੰ ਇਸ ਮੇਰੇ ਜ਼ਖਮ ਨੂੰ ਸਾਫ ਕਰਕੇ ਕੀ ਕਰਨਾ ਚਾਹੁੰਦਾ? ਕਹਿਣ ਲੱਗੇ, ਨਹੀਂ, ਜ਼ਾਲਮ ਦੇ ਖੇਤ ਵਿੱਚ ਆਏ ਤੇ ਜ਼ਾਲਮ ਬਿਰਤੀ ਵਾਲਾ ਜ਼ਖਮਾਂ ਵਿੱਚ ਲੂਣ ਛਿੜਕਦਾ ਹੈ, ਤੇ ਗੁਰੂ ਨਾਨਕ ਦਾ ਸਿੱਖ ਆਪਣੇ ਘਰ ਆਏ ਹੋਏ ਡਿੱਗੇ ਹੋਏ ਦੁਸ਼ਮਣ ਦੇ ਜ਼ਖਮ ਸਾਫ ਕਰਕੇ ਉਹਦੇ ਵਿੱਚ ਮਲਮ ਪਾਉਂਦਾ ਪਿਆ। ਭਾਈ ਸਾਹਿਬ ਭਾਈ ਕਨਈਆ ਜੀ ਨੇ ਜ਼ਖਮ ਸਾਫ ਕੀਤੇ। ਜ਼ਖਮ ਸਾਫ ਕਰਕੇ ਜਦੋਂ ਪਹਿਲੇ ਤੁਰਕ ਨੂੰ ਮਲਮ ਲਾ ਕੇ ਪੱਟੀ ਬੰਨੀ ਤੇ ਉਹ ਰੋਣ ਲੱਗ ਪਿਆ, ਉਹਦੀਆਂ ਅੱਖਾਂ ਵਿੱਚੋਂ ਸ਼ਬਰ ਲੱਗ ਗਈ। ਭਾਈ ਸਾਹਿਬ ਭਾਈ ਕਨਈਆ ਜੀ ਕਹਿੰਦੇ ਨੇ, ਕਿਤੇ ਮਲਮ ਲਾਉਂਦਿਆਂ ਤੇਰੇ ਜ਼ਖਮ ਨੂੰ ਜ਼ਿਆਦਾ ਖੇਤਾ ਨਹੀਂ ਹੋਇਆ ਕਿ ਪੀਣਾ ਨਾ ਰੋਣਾ? ਹੱਥ ਜੋੜ ਕੇ ਉਹ ਦੁਸ਼ਮਣ ਕਹਿੰਦਾ, ਨਹੀਂ, ਮੈਂ ਉਸ ਗੁਰੂ ਕਲਗੀ ਵਾਲੇ ਦੇ ਚਰਨਾਂ ਤੋਂ ਪੁਰਜਾ ਪੁਰਜਾ ਕੁਰਬਾਨ ਹੋਣਾ ਚਾਹੁੰਦਾ, ਜਿਹੜਾ ਸਾਡੇ ਡਿੱਗਿਆ ਹੋਇਆਂ ਨੂੰ ਵੀ ਜ਼ਖਮਾਂ ਨੂੰ ਸਾਫ ਕਰਕੇ ਮਲਮ ਤੇ ਪੱਟੀਆਂ ਪਿਆ ਕਰਾਂਦਾ ਹੈ। ਕਹਿੰਦਾ, ਜੇ ਰੱਬ ਨੇ ਮੈਨੂੰ ਤਾਕਤ ਦਿੱਤੀ ਮੈਂ ਸ਼ਸਤਰ ਨਹੀਂ ਪਕੜਾਂਗਾ। ਮੈਂ ਬੇਨਤੀ ਕਰਨੀ ਅੱਗੇ ਅੱਗੇ ਇੱਕ ਘਟਨਾ ਵੀ ਆਉਣੀ ਹੈ ਕਿ ਜਿਹਨੂੰ ਜ਼ਖਮ ਨੂੰ ਭਰਿਆ ਮਲਮ ਲਾਈ ਉਹ ਭਾਈ ਸਾਹਿਬ ਦੀ ਧਰਮਸ਼ਾਲਾ ਵਿੱਚ ਪਰਤ ਕੇ ਗਿਆ। ਕਹਿੰਦਾ, ਮੈਂ ਸ਼ਸਤਰ ਨਹੀਂ ਚੁੱਕਾਂਗਾ, ਕਿਉਂਕਿ ਜਿਹਦੇ ਸਿੱਖ ਮਲਮਾਂ ਲਾਉਂਦੇ ਨੇ ਉਹ ਗੁਰੂ ਕਦੀ ਕਿਸੇ ਦਾ ਵੈਰੀ ਨਹੀਂ ਹੋ ਸਕਦਾ। ਭਾਈ ਸਾਹਿਬ ਦੇ ਨੇਤਰ ਭਿੱਜੇ, ਕਹਿਣ ਲੱਗੇ, ਤੂੰ ਕਦੀ ਬਾਣੀ ਨਹੀਂ ਨਾ ਪੜ੍ਹੀ? ਸਾਡੇ ਘਰੋਂ ਇੱਕ ਆਵਾਜ਼ ਆਉਂਦੀ ਹੈ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰਾ ਉਭਰੈ ਤੇ ਤੈਲੇ ਹੋ ਉਭਾਰ। ਤੁਸਾਂ ਭਲੇ ਹੋ, ਕਦੀ ਕੀਰਤਨ ਨਹੀਂ ਸੁਣਿਆ? ਸਾਡੇ ਘਰੋਂ ਆਵਾਜ਼ ਪਈ ਆਉਂਦੀ ਏ ਕਿ ਸਤਿਗੁਰ ਸਭਨਾ ਦਾ ਭਲਾ ਮਨਾਏ ਦਾ ਤਿਸ ਦਾ ਬੁਰਾ ਕਿਉਂ ਹੋਏ? ਸਾਡੇ ਘਰੋਂ ਆਵਾਜ਼ ਆਉਂਦੀ ਏ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਤੁਹਾਨੂੰ ਕਿਸੇ ਨੇ ਸੁਣਾਇਆ ਨਹੀਂ? ਸਾਡੇ ਘਰੋਂ ਆਵਾਜ਼ ਆਉਂਦੀ ਏ, ਅਵਲ ਅੱਲਾ ਨੂਰ ਉਪਾਇਆ ਕੁਦਰਤ ਕੈਸਾ ਬੰਦੇ, ਏਕ ਨੂਰ ਤੇ ਸਭ ਜੁਗ ਉਪਜਿਆ ਕੌਣ ਭਲੇ ਕੋ ਮੰਦੇ। ਸਾਡੇ ਘਰੋਂ ਆਵਾਜ਼ ਆਉਂਦੀ ਏ ਕਿ ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰੱਬ ਮਾਹੇ, ਮੰਦਾ ਕਿਸ ਨੂੰ ਆਖੀਐ ਜਾਂ ਤਿਸ ਬਿਨ ਕੋਈ ਨਾ ਹੈ। ਸੁਣ ਕੇ ਇੱਕੋ ਦਮ ਉਹ ਦੁਸ਼ਮਣ ਦੇ ਖੱਤ ਜੁੜ ਗਏ। ਭਾਈ ਕਨਈਆ, ਕਿਤੇ ਗੁਰੂ ਮੇਰ ਕਰੇ ਮੈਨੂੰ ਉਸ ਪ੍ਰੀਤਮ ਦੀ ਝਲਕ ਮਿਲ ਜਾਏ, ਮੈਂ ਮਰਨ ਤੋਂ ਪਹਿਲਾਂ ਦੀਦਿਆਂ ਨਾਲ ਉਹਦੇ ਦੀਦਾਰ ਕਰ ਲਵਾਂ ਕਿ ਜਿਹੜਾ ਸਿੱਖ ਡਿੱਗਿਆ ਖੋਇਆ ਨੂੰ ਵੀ ਪਾਣੀ ਪਿਲਾ ਕੇ ਮਲਮ ਤੇ ਪੱਟੀਆਂ ਕਰਦਾ। ਹਜ਼ੂਰ ਕਿਰਪਾਲੂ ਸਮੇਂ ਨੇ ਕਰਵਟ ਲਈ, ਜੰਗ ਹੋ ਗਈ, ਅਨੰਦਪੁਰ ਸਾਹਿਬ ਤੋਂ ਤੋੜ ਵਿਛੋੜੇ ਹੋ ਗਏ, ਗੁਰੂ ਕੇ ਲਾਲ ਸ਼ਹੀਦ ਹੋ ਗਏ। ਭਾਈ ਸਾਹਿਬ ਭਾਈ ਕਨਈਆ ਆਪਣੇ ਅੰਦਰ ਬੈਰਾਗ ਲੈ ਕੇ ਆਪਣੀ ਧਰਮਸ਼ਾਲਾ ਨੂੰ ਚਲੇ ਗਏ। एक गल गुरु ने कही सी मनुखता दी सेवा करी एदे विच गुरु वरतेगा। उथे एक घटना संत रतन माल वाले ने लिखी ओ मैं आप नाल सांझी जरूर करनी चाहना। ए गल वखरी उन्हां ने उस घटना दा सुनाण दा लिखण दा तरीका बड़ा भावना पूर्त है। कहिंदे ने एक ओ मुगल उन्हां ने शब्द मुगल च खां भी लिखिया है। आम इतिहासां विच मैं पढ़िया लिखिया एक तुरक पाई साहिब भाई कन्हैया जी नूं लभदियां पहुंचिया। जदों इहनूं पता लगा भी इत्थे डेरा है धर्मशाला है उस भाई कन्हैये जी दी कि जिहड़ा मशक दे नाल डिग्गिया नूं पाणी पिलांदा सी ते उहदा जख्म जिहड़ा कदी मलम ला के भरिया सी जिहदे चेहरे नूं साफ करके अपने हत्थां नाल बुल उहदे बुल्लां नाल हथ ला के पानी पिलाया। उन्हें कहे थे भाई कन्हैया जी कह लगे हां। अंदर ने कहा अज चरण पकड़ी महापुरश दे ते उहदे चरणा तो कुर्बान जाई तेरी दित्ती पानी दी घुट नाल लाई कोई मलम नाल मेनू परत के जिंदगी मिली है। जदों धर्मशाला विच गए ते पता लगा भाई साहब नदी दे किनारे बैठे ने। इहदे कोल इक पारस दी वट्टी सी। कुछ पारस लिखदे ने कुछ खीरा लिखदे ने कुछ भी होवे उहदे कोल कीमती एक लाल सी चाहे पारस दी वट्टी है। की देखदे ने नदी दा निर्मल जल पिया वहिंदा है डूंगा पानी वगदा है ते भाई साहब दे नेत्र मुंदे ने ते गुरु नानक साहब दे चरणा नूं हिरदे विच वसा के गुरु की बाणी दा अभ्यास पै करदे ने। नेत्र बंद ने ते चेहरा इंज लगदा पिया है कि शरीर नदी दे किनारे वे अंदर वाला तां किते गुरु तेग बहादुर दे चरणा वी जुड़िया है। उस मुगल ने दर्शन किते ठंड पै गई ते सच जाणो सिख बाणी पढ़दा होवे तड़फदा बंदा आ जाए ओदे चेहरे नूं देख के अग लगी कोई बंदे दे अंदर भी शांत हो जांदे। मन ने कह दी की सेवा करेगा जे विच हथ मारिया कीमती पारस दी वट्टी सी कीमती लाल सी। इको दम भाई साहब ने जदो नेत्र खोले इस मुगल ने अपने वालों भेटा रखी मथा टेक दिता हस पै देख के भाई कन्हैया साहब जी कहन लगे मेनू पहचानिया जे। कहन लगे हां तेरे विच मेरा रब वसदा है तेरे विच मेरा साईं पिया वसदा तू आ गया मेरे कोल। पारस दी वट्टी कहिंदा मेरे वालों भेटा देख के खस के चुक्की वट्टी ते नदी विच सट दित्ती। उस दे मन विच इक फुरना उठिया रो पिया मुगल संत रतन माल विच लिखिया रो पिया कहन लगा देखो मैं तुहानू एक कीमती पत्थर दिता पारस दी वट्टी दिती तुसी कदर की जानी नदी विच सट दित्ती मेरा पत्थर मेनू दिओ जे तुसी नहीं वरतना मैं तो वरता। उते संत रतन माल वाला कहिंदा मेरे गुरु नानक दे दर दा ब्रह्म ज्ञानी सिख ते मैं इस घटना ते आपां नूं कोई शक नहीं कि ब्रह्म ज्ञानी सब सृष्ट का करता उस तुरक दी बांह पकड़ी नदर भर के नदी नूं देखिया ते नदी दो फाड़ हो गई विचों निक्का जिहा मिट्टी दा रेत दा टिब्बा निकलिया उत्ते लाल पै चमकदे सन। कहन लगे जिहड़ा तेरा अपना पहचान के लै जा जिहड़ी तेरी वट्टी है अपनी पहचान के लै जा। कहिंदे ने उसे वेले चरण पकड़ लै कहिंदा मैं भुल गया। भाई साहब कहिंदे ने देख तेनू रब ने जिंदगी दित्ती केड़े पत्थरां विच भुलिया पे गुरु दी मत नू कमा लईए ते सारी जिंदगी ही पारस हो जांदी है। भाई साहब ने कहा कहिंदा बस मैं हुण तेरे जोगई खां। उत्थे सेवा पंथी महापुरश लिखदे ने अजे तक ओ नदी दो फाड़ होके चलदी जेड़ी टिब्बी निकली सी उसे तरह कायम है। भाई साहब भाई कन्हैया जी इथे संगतां नूं फिर इन्हां एक नवी किरत शुरू कीती कि पूजा दा तान नहीं खाना हत्थी रस्से वटने ने उन्हां नूं वट के वेच के संगत दी सेवा करनी है आया नूं पानी पियाना है भुखिया नूं रोटी देनी है रहण बसेरे वालियां नूं मंजे ते बिस्तरे देने ने। भाई साहब भाई कन्हैया जी इथे गुरु नानक दे मिशन नूं प्रचार दे रहे गुरु के सिखो उन्हां दीआं कुछ कु मैं जीवन दीआं घटनावां आप नाल सांझीआं करदिआं लोड़वंद दा दर्द मंडाणा। एक दिन कोई गरीब सज्जन आया कहिंदा भाई साहब जी मेरे कल प्रसाद छको ਹੱਸ ਕੇ ਕਹਿੰਦੇ ਨੇ ਕੰਮ ਕੀ ਕਰਨਾ, ਕਹਿੰਦੇ ਨੇ ਆਹ ਮੈਂ ਕਿਰਤ ਕਰਨਾ ਵਾ। ਕਹਿਣ ਲੱਗੇ ਸਾਡੇ ਪ੍ਰਸ਼ਾਦ ਛਕਾਣ ਨਾਲ ਕੀ ਹੋਵੇਗਾ, ਤੂੰ ਆਪਣੇ ਬੱਚਿਆਂ ਦੀ ਪਰਵਰਿਸ਼ ਕਰ, ਬੱਚਿਆਂ ਵਿੱਚ ਰੱਬ ਜਾਣ ਕੇ ਇਹਨਾਂ ਦੀ ਸੇਵਾ ਕਰਿਆ ਕਰੇ, ਰੱਬ ਦੀ ਸੇਵਾ ਹੈ, ਦਾਂਤ ਜਾਣ ਕੇ ਸੰਭਾਲ। ਜੇ ਭਾਈ ਸਾਹਿਬ ਦੇ ਕੋਲ ਕੋਈ ਆਇਆ ਕਿ ਭਾਈ ਸਾਹਿਬ ਜੀ ਅੰਦਰ ਨਹੀਂ ਟਿਕਦਾ, ਕਹਿਣ ਲੱਗੇ ਇੰਦਰੀਆਂ ਦੀ ਅੱਗ ਨੂੰ ਬੁਝਾ ਤੇ ਅੰਦਰ ਆਪਣੇ ਆਪ ਟਿਕੇਗਾ। ਜੇ ਕੋਈ ਕਹਿੰਦਾ ਮੇਰੇ ਲਈ ਅਰਦਾਸ ਕਰੋ ਮੈਨੂੰ ਆਹ ਦਾਤ ਮਿਲ ਜਾਏ, ਹੱਸ ਕੇ ਕਹਿੰਦੇ ਨੇ ਦਾਤਾਂ ਤਾਂ ਮਿਲ ਜਾਣਗੀਆਂ, ਧੱਕੇ ਨਾਲ ਮਿਲੀ ਕੋਈ ਚੀਜ਼ ਕਈ ਵਾਰੀ ਦੁਖਦਾਈ ਹੋ ਜਾਂਦੀ ਹੈ। ਰਜ਼ਾ ਵਿੱਚ ਰਹੀਏ, ਰਜ਼ਾ ਦਾ ਸਬਕ ਪੜ੍ਹਦੇ ਰਹੇ। ਅੱਜ 71 ਸਾਲ ਦੀ ਉਮਰ ਹੋ ਗਈ ਏ, ਇਸ ਮਹਾਂਪੁਰਸ਼ ਦੇ ਕੋਲੋਂ ਅਗਲਾ ਮਹਾਂਪੁਰਸ਼ ਵਸਾਇਆ ਗਿਆ ਜਿਹਦਾ ਨਾਮ ਸੀ ਸੇਵਾ ਰਾਮ। ਉਸ ਤੋਂ ਅੱਗੇ ਭਾਈ ਅੱਡਣ ਸ਼ਾਹ ਚੱਲਦੇ ਨੇ। ਮੈਂ ਬੇਨਤੀ ਕਰਾਂ ਇਹਨਾਂ ਸੇਵਾ ਮਹਾਂਪੰਥੀ ਮਹਾਂਪੁਰਸ਼ਾਂ ਦੀ ਸੇਵਾ ਨੂੰ ਸਿੱਖ ਜਗਤ ਕਦੀ ਵੀ ਅੱਖਾਂ ਤੋਂ ਓਹਲੇ ਨਹੀਂ ਕਰ ਸਕਦਾ। ਜੇ ਕੋਈ ਪੁੱਛਦਾ ਕਿ ਤੁਸੀਂ ਰੱਸੇ ਕਿਉਂ ਵੱਟਦੇ ਹੋ, ਹੱਸ ਕੇ ਕਹਿੰਦੇ ਨੇ ਜਿਹੜਾ ਜਮਾ ਜਮ ਲੋਕਾਂ ਦੇ ਗਲ ਵਿੱਚ ਫਾਈਆਂ ਪਾਉਂਦਾ, ਅਸੀਂ ਉਹਦੇ ਗਲ ਵਿੱਚ ਫਾਈਆਂ ਪਾਉਣ ਲਈ ਰੱਸੇ ਪੈ ਵੱਟਨੇ। ਮੌਤ ਤੋਂ ਉੱਪਰ ਉੱਠੇ ਭਾਈ ਸਾਹਿਬ ਜੀ ਨੇ ਭਾਈ ਸੇਵਾ ਰਾਮ ਨੂੰ ਗੁਰੂ ਦੇ ਚਰਨਾਂ ਵਿੱਚ ਜੋੜਿਆ। ਇਹਨਾਂ ਦਾ ਨੇਮ ਸੀ ਕਿ ਹੱਥੀ ਸੇਵਾ ਕਰਨੀ। 71ਵਾਂ ਸਾਲ ਚੱਲਿਆ, ਧਰਮਸ਼ਾਲਾ ਵਿੱਚ ਥੰਮ ਨਾਲ ਆਪਣਾ ਢੋਲ ਆ ਕੇ ਬਹਿੰਦੇ ਸਨ, ਬਿਰਧ ਹੋ ਗਏ ਨੇ, ਢੋਲ ਆ ਕੇ ਬੈਠਣਾ, ਕੀਰਤਨ ਚੱਲੀ ਜਾਣਾ ਤੇ ਇਸ਼ਾਰਾ ਕਰਕੇ ਕਹਿਣਾ ਬਸ ਸੂਰਜ ਦੀ ਟਿੱਕੀ ਨਿਕਲ ਗਈ, ਮਰਿਆਦਾ ਇੱਥੇ ਸੰਪੂਰਨ ਕਰੋ। ਦੇਖੋ ਇਸ ਮਹਾਂਪੁਰਸ਼ ਨੇ ਬੜੇ ਕੀਮਤੀ ਜੀਵਨ ਵਾਲੇ ਸਿੱਖ ਸਾਨੂੰ ਦਿੱਤੇ। ਮੈਂ ਇੱਕ ਵਿੱਚੋਂ ਅਰਜ਼ ਥੋੜੀ ਜੀ ਕਰਦਿਆਂ ਕਿ ਭਾਈ ਸਾਹਿਬ ਭਾਈ ਹੀਰਾ ਸਿੰਘ ਰਾਗੀ ਫਰੂਕਿਆਂ ਵਾਲੇ, ਉਹਨਾਂ ਦਾ ਨਾਮ ਤੁਸੀਂ ਸਾਰਿਆਂ ਸੁਣਿਆ, ਸੇਵਾ ਪੰਥੀ ਮਹਾਂਪੁਰਸ਼ ਕੋਈ ਨੇ ਰਾਮ ਕਿਸ਼ਨ ਜੀ। ਵੈਸੇ ਜੇ ਸੇਵਾ ਪੰਥੀ ਮਹਾਂਪੁਰਸ਼ਾਂ ਦੇ ਜੀਵਨ ਉੱਤੇ ਬੋਲਣਾ ਹੋਵੇ ਤੇ ਤਕਰੀਬਨ 1.5-2 ਮਹੀਨੇ ਦਾ ਸਮਾਂ ਚਾਹੀਦਾ ਇਹਨਾਂ ਦੀ ਸੰਪਰਦਾ ਦੇ ਮਹਾਂਪੁਰਸ਼ਾਂ ਦੇ ਜੀਵਨ ਨੂੰ ਬਿਆਨ ਕਰਨ ਲਈ। ਬਹੁਤ ਵੱਡਾ ਇਤਿਹਾਸ ਹੈ ਇਹਨਾਂ ਦਾ। ਮੈਂ ਇੱਕ ਖਿੰਨ ਵਿੱਚੋਂ ਨਿਕਲਿਆ ਕਿਉਂਕਿ ਇਸ ਸੰਪਰਦਾ ਨਾਲ ਸੰਬੰਧਿਤ ਘਟਨਾ ਜਿਨ੍ਹੇ ਇੰਨੇ ਵੱਡੇ ਕੀਮਤੀ ਰਾਗੀ ਨੂੰ ਜਨਮ ਦਿੱਤਾ। ਭਾਈ ਹੀਰਾ ਸਿੰਘ ਜੀ ਦੇ ਪਿਤਾ ਸੰਤ ਰਾਮ ਕਿਸ਼ਨ ਜੀ ਹੋਏ ਨੇ ਸੇਵਾ ਪੰਥੀ, ਉਹਨਾਂ ਦੇ ਧਰਮਸ਼ਾਲਾ ਵਿੱਚ ਕੀਰਤਨ ਪੈ ਕਰਦੇ। ਘਰ ਸੰਤਾਨ ਕੋਈ ਨਹੀਂ, ਘਰ ਪੁੱਤਰ ਧੀ ਕੋਈ ਨਹੀਂ। ਕਿਸੇ ਨੇ ਕਿਹਾ ਤੂੰ ਰੋਜ਼ ਮਹਾਂਪੁਰਸ਼ਾਂ ਦੇ ਕੋਲ ਧਰਮਸ਼ਾਲਾ ਵਿੱਚ ਕੀਰਤਨ ਕਰਦੇ ਹੋ ਤੇ ਅੱਜ ਕੀਰਤਨ ਤੋਂ ਬਾਅਦ ਉਹਨਾਂ ਨੂੰ ਕਿਹੋ ਜੇ ਵੀ ਅਰਦਾਸ ਕਰਨ, ਸਾਡੇ ਘਰ ਕੋਈ ਜੜ ਲੱਗ ਜਾਏ। ਕੀਰਤਨ ਹੋਇਆ ਤੇ ਇਹ ਉਹ ਸਵਾਮੀ ਇਹ ਉਹ ਰੱਬ ਦੇ ਪਿਆਰੇ ਸੰਤ ਰਾਮ ਕਿਸ਼ਨ ਨੇ ਜਿਹੜੇ ਕਦੋਂ ਕੀਰਤਨੀਆਂ ਕੀਰਤਨ ਕਰਦਾ ਪਿਆ ਸੀ ਤੇ ਜਦੋਂ ਉਹ ਕੀਰਤਨੀਆਂ ਨੇ ਵਿੱਚ ਪ੍ਰਸੰਗ ਲਾਇਆ ਸੀ ਸੱਚੇ ਸੌਦੇ ਵਾਲਾ, ਤੇ ਪ੍ਰਸੰਗ ਲਾ ਕੇ ਕਹਿੰਦਾ ਪਿਆ ਸੀ ਕਿ ਬਾਬੇ ਨਾਨਕ ਦੇ ਮੂੰਹ ਦੇ ਉੱਤੇ ਬਾਪੂ ਨੇ ਚਪੇੜ ਮਾਰੀ ਤੇ ਇੱਕੋ ਦਮ ਰੋ ਕੇ ਕਹਿੰਦੇ ਸਨ ਨਾ ਬਾਪੂ ਚਪੇੜ ਨਾ ਮਾਰ, ਜਿੰਨੇ ਪੈਸੇ ਚਾਹੀਦੇ ਨੇ ਮੈਂ ਚਾਕਰੀ ਕਰਕੇ ਦੇ ਦਿਆਂਗਾ, ਮੇਰੇ ਗੁਰੂ ਨਾਨਕ ਤੇ ਹੱਥ ਨਾ ਚੁੱਕੀ। ਇਹ ਉਹ ਸੇਵਾ ਪੰਥੀ ਮਹਾਂਪੁਰਸ਼ ਨੇ ਰਾਮ ਕਿਸ਼ਨ ਜਿਹੜੇ ਰਾਤ ਨੂੰ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਸੁੱਖ ਆਸਣ ਨਹੀਂ ਲਿਜਾਂਦੇ ਸਨ ਤੇ ਕੋਲ ਬਹਿ ਕੇ ਕਹਿੰਦੇ ਸਨ ਰਾਤ ਕਿਵੇਂ ਕੱਟਾਂਗਾ, ਤੇਰੇ ਤੋਂ ਬਿਨਾਂ ਰਾਤ ਨਹੀਂ ਨਿਕਲਣੀ। ਫਿਰ ਕਹਿਣਾ ਨਹੀਂ ਉਹ ਕਮਲਿਆ ਗੁਰੂ ਨੂੰ ਵਿਸ਼ਰਾਮ ਕਰਨ ਦੇ। ਦੇਖੋ ਉਹਨਾਂ ਦੀ ਸ਼ਰਧਾ ਸੀ। ਭਾਈ ਸਾਹਿਬ ਭਾਈ ਹੀਰਾ ਸਿੰਘ ਜੀ ਦੇ ਪਿਤਾ ਨੇ ਕੀਰਤਨ ਕੀਤਾ, ਕੀਰਤਨ ਦੀ ਸੰਪੂਰਨਤਾ ਹੋਈ। ਭਾਈ ਰਾਮ ਕਿਸ਼ਨ ਸੰਤ ਰਾਮ ਕਿਸ਼ਨ ਜੀ ਬੈਠੇ ਨੇ, ਸਾਰੀ ਸੰਗਤ ਚਲੀ ਗਈ, ਭਾਈ ਹੀਰਾ ਸਿੰਘ ਜੀ ਦੇ ਪਿਤਾ ਬੈਠੇ ਨੇ, ਮਾਂ ਬੈਠੀ ਹੈ। ਸੇਵਾਦਾਰ ਨੂੰ ਬੁਲਾ ਕੇ ਪੁੱਛਦੇ ਨੇ ਇਹ ਰਾਗੀ ਸਿੰਘ ਅੱਜ ਕਿਉਂ ਨਹੀਂ ਗਏ। ਕਹਿਣ ਲੱਗੇ ਬਾਬਾ ਜੀ ਇਹ ਬੇਨਤੀ ਕਰਨ ਆਏ ਨੇ, ਘਰ ਪੁੱਤਰ ਨਹੀਂ। ਪਤਾ ਨਹੀਂ ਉਸ ਦਿਨ ਕੀਰਤਨ ਦਾ ਕਿੰਨਾ ਕੁ ਰਸ ਆਇਆ। ਉੱਠ ਕੇ ਕਹਿਣ ਲੱਗੇ ਨਹੀਂ, ਗੁਰੂ ਨਾਨਕ ਦੇ ਦਰ ਦਾ ਕੀਰਤਨੀਏ ਦੀ ਝੋਲੀ ਖਾਲੀ ਨਹੀਂ ਰਹਿ ਸਕਦੀ, ਤੇਰੀ ਝੋਲੀ ਖਾਲੀ ਨਹੀਂ ਰਹੇਗੀ। ਹੀਰਾ ਜੰਮੇਗਾ, ਹੀਰਾ ਨਾਮ ਹੀਰਾ ਸਿੰਘ ਰੱਖੀ, ਇਹੋ ਜਿਹਾ ਚਮਕੇਗਾ ਕਈਆਂ ਦੇ ਅੰਦਰ ਦੇ ਹਨੇਰੇ ਨੂੰ ਦੂਰ ਕਰ ਦੇਗਾ। ਸਾਲ ਬਾਅਦ ਭਾਈ ਸਾਹਿਬ ਭਾਈ ਹੀਰਾ ਸਿੰਘ ਜੀ ਦਾ ਜਨਮ ਹੋਇਆ ਤੇ ਜਿਨ੍ਹੇ ਬਾਬਾ ਅਤਰ ਸਿੰਘ ਜੀ, ਸੰਤ ਬਾਬਾ ਆਨੰਦ ਸਿੰਘ ਜੀ, ਭਾਈ ਸਾਹਿਬ ਭਾਈ ਵੀਰ ਸਿੰਘ ਜੀ, ਉਹਨਾਂ ਦੇ ਸਾਹਮਣੇ ਜਦੋਂ ਕੀਰਤਨ ਕਰਦੇ ਸਨ, ਮੈਂ ਆਪਣੀਆਂ ਅੱਖਾਂ ਨਾਲ ਪੜਿਆ। ਪ੍ਰੋਫੈਸਰ ਸਾਹਿਬ ਸਿੰਘ ਉਹਨਾਂ ਨੇ ਆਪਣੀ ਜੀਵਨੀ ਵਿੱਚ ਵੀ ਕਿਹਾ, ਲੋਕ ਕਹਿੰਦੇ ਸਨ ਹੀਰਾ ਸਿੰਘ ਦਾ ਕੀਰਤਨ ਸੁਣਿਓ, ਕਥਾ ਨਾ ਸੁਣਿਓ, ਕਿਉਂਕਿ ਇਹ ਪੱਥਰਾਂ ਨੂੰ ਪਿਘਲਾ ਕੇ ਵੀ ਗੁਰੂ ਨਾਨਕ ਦੇ ਸਿੱਖ ਬਣਾ ਦਿੰਦਾ ਹੈ। ਇਹਦੀ ਕਥਾ ਵਿੱਚ ਦਮ ਹੈ, ਪੱਥਰ ਵੀ ਪਿਘਲ ਜਾਂਦੇ ਨੇ। ਇਹ ਸਾਰੇ ਮਹਾਂਪੁਰਸ਼ ਇਸ ਸੇਵਾ ਪੰਥੀ ਸੰਪਰਦਾ ਵਿੱਚੋਂ ਨੇ। ਖੈਰ, ਆਪਾਂ ਆਪਣੇ ਵਿਸ਼ੇ ਤੇ ਭਾਈ ਸਾਹਿਬ ਦੇ ਜੀਵਨ ਤੇ ਆਈਏ। ਸਾਰੀ ਜ਼ਿੰਦਗੀ ਪਰਉਪਕਾਰ ਵਿੱਚ ਨਿਕਲ ਗਈ, ਸਭਨੀ ਘਟੀ ਸ਼ੌ ਨੂੰ ਦੇਖਿਆ, ਅੱਜ ਅਖੀਰਲਾ ਦਿਨ ਆਇਆ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕੀਤਾ, ਆਪਣੇ ਨੇਮ ਅਨੁਸਾਰ ਖੱਤੀ ਸੇਵਾ ਕੀਤੀ ਏ। ਸੇਵਾ ਕਰਨ ਤੋਂ ਬਾਅਦ ਧਰਮਸ਼ਾਲਾ ਵਿੱਚ ਆ ਗਏ, ਪਿੱਠ ਲਾ ਕੇ ਥੰਮ ਦੇ ਨਾਲ ਬੈਠ ਗਏ ਨੇ। ਕੀਰਤਨ ਸ਼ੁਰੂ ਹੋ ਗਿਆ, ਆਸਾਂ ਕੀ ਵਾਰ ਦਾ ਕੀਰਤਨ ਚੱਲ ਰਿਹਾ। ਭਾਈ ਸਾਹਿਬ ਜੀ ਕੀਰਤਨ ਸੁਣਦੇ ਪਏ ਨੇ। ਇਹ ਸੱਚ ਜਾਣਿਓ, ਪਹਿਲੀ ਘਟਨਾ ਇਹੋ ਜੀ ਕੀਰਤਪੁਰ ਸਾਹਿਬ ਦੀ ਧਰਤੀ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਅੰਤਲੇ ਸਮੇਂ ਵਾਪਰੀ ਸੀ, ਤੇ ਦੂਜੀ ਘਟਨਾ ਅੱਜ ਭਾਈ ਸਾਹਿਬ ਭਾਈ ਕਨਈਆ ਜੀ ਦੇ ਜੀਵਨ ਨਾਲ ਵਾਪਰ ਲੱਗੀ। ਬੈਠੇ ਨੇ ਥੰਮ ਦੇ ਨਾਲ ਢੋਹ ਲਾ ਕੇ, ਕੀਰਤਨ ਖੋਈ ਗਿਆ। ਅੱਜ ਚਿਹਰੇ ਤੇ ਨੂਰ ਦੀ ਝੜੀ ਲੱਗੀ ਏ। ਅੱਜ ਮੇਰੇ ਗੁਰੂ ਨਾਨਕ ਸਾਹਿਬ ਦੇ ਘਰੋਂ ਸੱਦਾ ਪਿਆ ਹੁੰਦਾ, ਅੱਜ ਗੁਰੂ ਤੇਗ ਬਹਾਦਰ ਜੀ ਰਹਿਮਤ ਕਰਨ ਆਏ ਨੇ। ਆ ਮੇਰੇ ਲਾਲ, ਜਿਹੜੀ ਤੇਰੇ ਸਿਰ ਤੇ ਹੱਥ ਰੱਖ ਕੇ ਰਹਿਮਤ ਦਿੱਤੀ ਸੀ, ਅੱਜ ਤੂੰ ਇਸ ਫੁਲਵਾੜੀ ਦੇ ਫੁੱਲ ਹੋਰ ਪੈਦਾ ਕਰ ਦਿੱਤੇ ਨੇ, ਆ ਮੈਂ ਤੈਨੂੰ ਆਪਣੇ ਘਰ ਲੈਣ ਆਇਆ। ਕੀਰਤਨ ਸੁਣੀ ਗਏ, ਚਿਹਰੇ ਤੇ ਨੂਰੇ। ਰਬਾਬੀ ਸਿੰਘਾਂ ਨੇ ਕੀਰਤਨ ਕੀਤਾ, ਦੇਖਿਆ ਕਿ ਅੱਜ ਭਾਈ ਸਾਹਿਬ ਭਾਈ ਕਨਈਆ ਜੀ ਦਾ ਹੱਥ ਕਿਉਂ ਨੀ ਖਿਲਿਆ, ਅੱਜ ਇਹਨਾਂ ਨੇ ਇਸ਼ਾਰਾ ਕਿਉਂ ਨੀ ਕੀਤਾ। ਜਦੋਂ ਸੂਰਜ ਦੀ ਟਿੱਕੀ ਨਿਕਲੀ, ਇੱਕ ਸੇਵਾਦਾਰ ਕੋਲ ਗਿਆ ਕਿ ਪੁੱਛਣਾ ਵਾ ਕਿ ਅੱਜ ਕੀਰਤਨ ਕਿੰਨੀ ਦੇਰ ਤੱਕ ਚੱਲਣਾ। ਜਦੋਂ ਭਾਈ ਸਾਹਿਬ ਦੇ ਖੱਤ ਨੂੰ ਖਲਾਇਆ, ਇੱਕੋ ਦਮ ਉਹਨਾਂ ਦਾ ਸਰੀਰ ਇੱਕ ਪਾਸੇ ਜਾ ਪਿਆ। ਸੱਚ ਜਾਣਿਓ, ਸਾਰਿਆਂ ਘਟਾਂ ਵਿੱਚ ਜੋਤ ਵੇਖਣ ਵਾਲਾ ਪਰਮ ਜੋਤ ਦੇ ਵਿੱਚ ਲੀਨ ਹੋ ਗਿਆ। ਕੀਰਤਨ ਸੁਣਦਿਆਂ ਸੁਣਦਿਆਂ ਪਰਮ ਜੋਤ ਵਿੱਚ ਲੀਨ ਹੋ ਗਏ। ਉਸੇ ਵੇਲੇ ਭਾਈ ਸਾਹਿਬ ਦਾ ਸਰੀਰ ਅਜੇ ਕੋਲ ਪਿਆ। ਇਹਨਾਂ ਦੇ ਸ਼ਰਧਾਲੂ ਭਾਈ ਸੇਵਾ ਰਾਮ ਉੱਠੇ, ਹੱਥ ਵਿੱਚ ਉਹਨਾਂ ਨੇ ਇੱਕ ਤਾਰਾ ਲੈ ਲਿਆ। ਇੱਕ ਤਾਰਾ ਪਕੜ ਕੇ ਉੱਚੀ ਉੱਚੀ ਗਾਉਣ ਲੱਗ ਪਏ। ਕੋਲ ਖਲੋ ਕੇ ਸੇਵਕ ਕੀ ਓੜਕ ਨਿਭੀ ਪ੍ਰੀਤ, ਸਰੀਰ ਕੋਲ ਪਿਆ, ਵੈਰਾਗ ਵਿੱਚ ਆਏ ਤੇ ਗਾਈ ਜਾਣ ਲੱਗ ਪਏ। ਸੇਵਕ ਕੀ ਓੜਕ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ, ਜੈਸੀ ਆਗਿਆ ਕੀਨੀ ਠਾਕੁਰ, ਤਿਸ ਤੇ ਮੁਖ ਨੀ ਮੋਰਿਓ, ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰ, ਉਠ ਉਵਾਹੂ ਕੋ ਦੋਰਿਓ। ਪ੍ਰੇਮ ਨਾਲ ਸੇਵਾ ਕਰਦੇ ਕਰਦੇ ਇਹ ਸੇਵਾ ਪੰਥੀ ਮਹਾਂਪੁਰਸ਼ ਭਾਈ ਸਾਹਿਬ ਭਾਈ ਕਨਈਆ ਜੀ ਗੋਬਿੰਦ ਦੇ ਗੀਤ ਸੁਣਦਿਆਂ ਸੁਣਦਿਆਂ ਗੋਬਿੰਦ ਵਿੱਚ ਲੀਨ ਹੋ ਗਏ। ਆਓ ਗੁਰੂ ਕੇ ਸਿੱਖੋ, ਉਸ ਮਹਾਨ ਮਹਾਂਪੁਰਸ਼ ਨੂੰ ਆਪਾਂ ਚੇਤੇ ਕੀਤਾ ਹੈ ਤੇ ਅਰਦਾਸ ਕਰੀਏ, ਦਾਤਾ ਕਿਰਪਾ ਕਰ ਸਾਡੇ ਮਨ ਮਿਟਾਵ ਤੂੰ ਖਤਮ ਕਰ ਦੇ, ਸਾਡੇ ਅੰਦਰ ਊਚ ਨੀਚ ਦੀ ਬਿਰਤੀ ਖਤਮ ਕਰ ਦੇ, ਸਾਨੂੰ ਕਿਤੇ ਸਮ ਦ੍ਰਿਸ਼ਟੀ ਦੇ। ਭਾਈ ਕਨਈਏ ਨੇ ਤਾਂ ਹਰ ਇੱਕ ਦੇ ਅੰਦਰੋਂ ਤੈਨੂੰ ਦੇਖਿਆ, ਸਾਨੂੰ ਇੰਨੀ ਕੁ ਸੂਝ ਦੇ, ਸਾਨੂੰ ਤੈਨੂੰ ਵਿੱਚੋਂ ਤੇਰੇ ਵਿੱਚੋਂ ਤੈਨੂੰ ਵੇਖਣ ਦੀ ਜਾਚ ਆ ਜਾ। ਸਾਨੂੰ ਤਾਂ ਤੂੰ ਗੁਰੂ ਗ੍ਰੰਥ ਸਾਹਿਬ ਵਿੱਚੋਂ ਨੀ ਦਿਸਦਾ ਪਿਆ, ਕਿਰਪਾ ਕਰ ਸਾਨੂੰ ਸੂਝ ਦੇ, ਅਸੀਂ ਤੇਰੇ ਚਰਨਾਂ ਨਾਲ ਜੁੜ ਸਕੀਏ। ਆਓ ਉਸ ਮਹਾਨ ਮਹਾਂਪੁਰਸ਼ ਦੇ ਚਰਨਾਂ ਵਿੱਚ ਸ਼ਰਧਾ ਦੇ ਫੁੱਲ ਭੇਟ ਕਰੀਏ ਤੇ ਸੱਚ ਜਾਣੋ ਇਸ ਗੁਰਸਿੱਖ ਦੇ ਜੀਵਨ ਸੀ ਕਿ ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੈ। ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।